अकाल मूरत अगोनी सहवं गुर प्रसाद सारे बोलो जप आज सत जुगाद सत है सत नानक हो सीधी सच
नानक सीत लंगे स
ਸਾਧ ਸਵਜਣੈ ਨਾਨਕ ਸੀਤ ਲੰਗੀ ਸਾਧ ਸਵਜਣੈ ਨਾਨਕ ਸੀਤ ਲੰਗੀ ਸਾਧ ਸਵਜਣੈ ਚੰਦਰ ਦੇਵਾ ਨਹ ਸੀਤ ਲੰਗ ਚੰਦਰ ਦੇਵਾ ਕਦੀ ਨੋਟ ਕਰਿਓ ਜਿਹੜਾ ਤੁਸੀਂ ਪ੍ਰਸ਼ਾਦਾ ਛਕਦੇ ਹੋ ਨਾ ਆਟੇ ਦੇ ਵਿੱਚ ਮਾਮੂਲੀ ਜੀ ਮਿਠਾਸ ਹੁੰਦੀ ਆਟੇ 'ਚ ਮਿਠਾਸ ਕਿੱਥੋਂ ਆਈ ਕਣਕ ਵਿੱਚ ਮਾਮੂਲੀ ਜੀ ਮਿਠਾਸ ਹੈ ਇਹ ਕਣਕ ਦੇ ਵਿੱਚ ਮਿਠਾਸ ਭਰੀ ਕਿੰਨੇ ਹੈ ਗੁਰਮਤ ਕਹਿੰਦੀ ਹੈ ਚੰਦਰਮਾ ਦੀ ਜਿਹੜੀ ਰੋਸ਼ਨੀ ਰਾਤ ਨੂੰ ਬਨਸਪਤੀ ਦੇ ਵਿੱਚ ਮਿਠਾਸ ਭਰਦੀ ਹੈ ਸੇਬ ਮਿੱਠਾ ਚੰਦਰਮਾ ਦੀ ਰੋਸ਼ਨੀ ਬਨਸਪਤੀ 'ਚ ਮਿਠਾਸ ਭਰਦੀ ਫਲਾਂ 'ਚ ਮਿਠਾਸ ਭਰਦੀ ਹੈ ਗੁਰਬਾਣੀ ਵਿੱਚ ਗੁਰੂ ਸਾਹਿਬ ਕਹਿੰਦੇ ਨੇ ਕਿਸੇ ਦੀ ਆਤਮਾ ਘਰ ਦੇ ਕਲੇਸ਼ ਤੋਂ ਕਲਪੀ ਹੋਵੇ ਉਹ ਸਾਰੀ ਰਾਤ ਚੰਦਰਮਾ ਦੀ ਰੋਸ਼ਨੀ 'ਚ ਲੰਮਾ ਪਿਆ ਰਹੇ ਕਿ ਮੇਰਾ ਹਿਰਦਾ ਵੀ ਇਸ ਰੋਸ਼ਨੀ ਨਾਲ ਮਿਠਾਸ ਨਾਲ ਭਰ ਜੇ ਨਹੀਂ ਭਰ ਸਕਦਾ ਅਕ ਸਤਨਾਮ
ਸ੍ਰੀ
ਨਹ ਸੀਤ ਲੰਗ ਚੰਦਰ ਨਹ ਸੀਤ ਲੰਗ ਬਾਵਨ ਚੰਦਨ ਜਰੀਲੇ ਤੋਂ ਜਰੀਲਾ ਸੱਪ ਬਾਵਨ ਚੰਦਨ ਦੇ ਬੂਟੇ ਨਾਲ ਜਦੋਂ ਲਪੇਟਿਆ ਜਾਂਦਾ ਉਹਨੂੰ ਠੰਡ ਪੈ ਜਾਂਦੀ ਹੈ ਬਾਵਨ ਚੰਦਨ ਦੇ ਬੂਟੇ 'ਚ ਇੰਨੀ ਤਾਕਤ ਤੇ ਸ਼ਾਂਤੀ ਦੇਣ ਦੀ ਕਹਿੰਦੇ ਕੋਈ ਘਰ ਦੇ ਕਲੇਸ਼ ਤੋਂ ਕਲਪਿਆ ਹੋਇਆ ਬੰਦਾ ਗਰੀਬੀ ਤੋਂ ਕਲਪਿਆ ਹੋਇਆ ਬੰਦਾ ਆਪਣੇ ਘਰ ਵਿੱਚ ਇੱਕ ਨਹੀਂ 100 ਬੂਟਾ ਵੀ ਬਾਵਨ ਚੰਦਨ ਦਾ ਲਾ ਲਵੇ ਪਰ ਮਨ ਸ਼ਾਂਤ ਨਹੀਂ ਹੋ ਸਕਦਾ ਹੱਕ ਸਤਨਾਮ ਗੁਰੂ ਸਾਹਿਬ ਕਹਿ ਰਹੇ ਨੇ ਜੀ ਨਹ ਸੀਤ ਲੰਗ ਬਾਵਨ ਚੰਦਨ ਨਹ ਸੀਤ ਲੰਗ ਸੀਤ ਰੁਤੇਣ ਸੀਤ ਰੁਤੇਣ ਕਹਿੰਦੇ ਸਰਦੀ ਦੀ ਰੁੱਤ ਗੁਰਬਾਣੀ ਦੇ ਅਰਥ ਨਾ ਕਹੀਏ ਫਿਰ ਮਜ਼ਾ ਨਹੀਂ ਆਉਂਦਾ ਸੁਣਨ ਦਾ ਬੰਦਾ ਦੋ ਦੋ ਸਵੈਟਰ ਪਾਉਂਦਾ ਕੋਟ ਪਾਉਂਦਾ ਠੰਡ ਬੜੀ ਲੱਗਦੀ ਹੈ ਅਕ ਸਤਨਾਮ
ਸ੍ਰੀ ਵਾਹ
ਕਹਿੰਦੇ ਜੇ ਆਤਮਾ ਸੜੀ ਭੁੱਜੀ ਹੋਵੇ ਘਰ ਦੀ ਗਰੀਬੀ ਕਲੇਸ਼ ਤੋਂ ਸਰਦੀ ਦਾ ਮੌਸਮ ਤਨ ਨੂੰ ਠੰਡ ਕਰ ਦਿੰਦਾ ਮਨ ਨੂੰ ਠੰਡਿਆ ਨਹੀਂ ਕਰ ਸਕਦਾ ਅਕ ਸਤਨਾਮ ਮਨ ਨੂੰ ਸ਼ਾਂਤੀ ਨਹੀਂ ਦਿੰਦਾ ਗੁਰੂ ਸਾਹਿਬ ਜੀ ਤਿੰਨ ਗੱਲਾਂ ਕਹਿ ਕੇ ਫਿਰ ਚੌਥੀ ਸੱਟ ਮਾਰਦੇ ਆ ਆਹ ਤੈਨੂੰ ਦੱਸਾਂ ਸ਼ਾਂਤੀ ਕਿੱਥੇ ਹੈ ਨਹਿ ਸੀਤਲੰਗ ਚੰਦਰ ਦੇਵਾ ਨਹਿ ਸੀਤਲੰਗ ਬਾਵਨ ਚੰਦਨ ਨਹਿ ਸੀਤਲੰਗ ਸੀਤ ਰੁਤੇਣ ਮਨ ਦੀ ਸ਼ਾਂਤੀ ਕਿੱਥੇ ਹੈ ਮਹਾਰਾਜ ਕਹਿੰਦੇ ਨਾਨਕ ਸੀਤਲੰਗ ਸਾਧ ਸਵਜਨ ਹੈ ਅਕ ਸਤਨਾਮ ਜਦੋਂ ਕੋਈ ਪੂਰਨ ਮਹਾਂਪੁਰਸ਼ ਮਿਲ ਜੇ ਤੇ ਰਸਤਾ ਦੇ ਦੇਵੇ ਕਿਵੇਂ ਨਿਮਰਤਾ ਰੱਖਣੀ ਹੈ ਜਦੋਂ ਕੋਈ ਪੂਰਨ ਮਹਾਂਪੁਰਸ਼ ਮਿਲ ਜੇ ਤੇ ਰਸਤਾ ਦੇ ਦੇਵੇ ਕਿਵੇਂ ਨਿਰਵੈਰ ਰਹਿਣਾ ਜਦੋਂ ਕੋਈ ਪੂਰਨ ਮਹਾਂਪੁਰਸ਼ ਮਿਲ ਜੇ ਤੇ ਦੱਸ ਦੇਵੇ ਤੂੰ ਆਪ ਕਸਰ ਖਾ ਲੈ ਪਰ ਕਿਸੇ ਦਾ ਘਰ ਤੇਰੇ ਹੱਥੋਂ ਨਾ ਉੱਜੜ ਜੇ ਹੱਕ ਸਤਨਾਮ ਕਹਿੰਦੇ ਫਿਰ ਉਹ ਸ਼ਾਂਤੀ ਮਿਲ ਜਾਂਦੀ ਏ ਜਿਹੜੀ ਸ਼ਾਂਤੀ ਚੰਦਰਮਾ ਦੀ ਰੋਸ਼ਨੀ ਨਹੀਂ ਦੇ ਸਕੀ ਜਿਹੜੀ ਸ਼ਾਂਤੀ ਬਾਵਨ ਚੰਦਨ ਨਹੀਂ ਦੇ ਸਕਿਆ ਜਿਹੜੀ ਸ਼ਾਂਤੀ ਸਰਦੀ ਦੀ ਰੁੱਤ ਨਹੀਂ ਦੇ ਸਕੀ ਉਹ ਸਤਪੁਰਸ਼ ਦੀ ਸੰਗਤ 'ਚ ਮਿਲਦੀ ਹੈ ਗਰੀਬ ਨਵਾਜ਼ ਕਹਿ ਰਹੇ ਨੇ ਜੀ ਨਾਨਕ ਸੀਤ ਲੰਗ ਸਾਧ ਸਵਜੈ ਨਾਨਕ ਸੀਤ ਲੰਗ ਸੀਤ ਲੰਘ ਚੰਦਰ ਦੇਵਾ ਨਹ ਸੀਤ ਲੰਘ ਪਾਵਨ ਚੰਦਨ ਨਹ ਸੀਤ ਲੰਘ ਨਾਨਕ ਸੀਤ ਲੰਘ ਸਾਧ ਸਮਝ ਨਾਨਕ ਸੀਤ ਲੰਘ ਨਾਨਕ ਸੀਤ ਲੰਘ ਨਾਨਕ ਸੀਤ ਲੰਘ ਸਾਧ ਸਮਝਣੇ ਯੋਗੀ ਮਹਾਨ ਤਪੱਸਵੀ ਪਰਉਪਕਾਰੀ ਸੰਤ ਅਤਰ ਸਿੰਘ ਜੀ ਮਹਾਂਪੁਰਸ਼ ਮਸਤੁਆਣੇ ਵਾਲੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਬੈਠੇ ਹੋ। ਗੁਰਬਾਣੀ ਕੀ ਕਹਿੰਦੀ ਹੈ, ਆਓ ਪਿਆਰ ਨਾਲ ਦੂਜਾ ਸ਼ਬਦ ਸਰਵਨ ਕਰੀਏ ਜੀ। ਜੋ ਹਰ ਕਾ ਪਿਆਰਾ ਸੋ ਸਭ ਕਾ ਪਿਆਰਾ, ਧਰਮ ਰਾਏ ਹੈ ਹਰ ਕਾ ਕੀਆ। ਕਰਮ ਰਾਏ ਹੈ ਹਰ ਕਾ ਕੀਆ, ਹਰ ਜਨ ਸੇਵਕ ਨੇੜ ਨਾ ਆਵੇ, ਹਰ ਜਨ ਸੇਵਕ ਨੇੜ ਨਾ ਆਵੇ, ਜੋ ਹਰ ਕਾ
ਪਿਆਰਾ ਸੋ ਸਭਨਾ ਕਾ ਪਿਆਰਾ।
ਸਾਰੇ ਲਓ ਜੀ ਰਸ, ਜੋ ਹਰ ਕਾ
ਪਿਆਰਾ ਸੋ ਸਭਨਾ ਕਾ ਪਿਆਰਾ।
ਹੋਰ ਕੇਤੀ ਝੱਕ ਝੱਕ ਸਤਨਾਮ ਸ਼੍ਰੀ
ਵਾਹਿਗੁਰੂ ਜੀ।
ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਮਹਾਂਪੁਰਸ਼ਾਂ ਦੀਆਂ ਪਵਿੱਤਰ ਯਾਦਾਂ 'ਚ ਬੈਠੇ ਹੋ, ਕਦੀ ਬਰੀਕੀ 'ਚ ਜਾਣਾ, ਬਰੀਕੀ 'ਚ ਜਾ ਕੇ ਪੁੱਛਣਾ ਕਿ ਮਹਾਂਪੁਰਸ਼ ਸੰਤ ਅਤਰ ਸਿੰਘ ਜੀ ਮਸਤੂਆਣ ਵਾਲੇ ਗਰੀਬ ਨਿਵਾਜ ਮਹਾਂਪੁਰਸ਼ੋ, ਕੋਈ ਆਪ ਜੀ ਦੇ ਨਾਂ 'ਤੇ ਸਕੂਲ ਚਲਾ ਕੇ ਸੇਵਾ ਕਰ ਰਿਹਾ, ਕੋਈ ਟਰੱਸਟ ਬਣਾ ਕੇ ਸੇਵਾ ਕਰ ਰਿਹਾ, ਕੋਈ ਕੀਰਤਨ ਬੱਚਿਆਂ ਨੂੰ ਸਿਖਾ ਕੇ ਸੇਵਾ ਕਰ ਰਿਹਾ, ਕੋਈ ਢਾਡੀਆਂ ਲਈਆਂ ਵਾਰਾਂ ਸਿਖਾ ਕੇ ਸੇਵਾ ਕਰ ਰਿਹਾ, ਕੋਈ ਕੀਰਤਨ ਦਰਬਾਰ ਕਰਾ ਕੇ ਖੁਸ਼ੀ ਲੈ ਰਿਹਾ, ਕੋਈ ਕਿਵੇਂ, ਕਦੀ ਪੁੱਛੋ ਮਹਾਂਪੁਰਸ਼ੋ ਤੁਸੀਂ ਸਾਰਿਆਂ ਦੇ ਪਿਆਰੇ ਕਿਵੇਂ ਬਣ ਗਏ। ਆਖੋ ਸਤਨਾਮ
ਸ਼੍ਰੀ ਵਾਹ।
ਸਾਡੇ ਅੰਮ੍ਰਿਤਸਰ ਬਾਬਾ ਦੀਪ ਸਿੰਘ ਜੀ ਦਾ ਸਥਾਨ ਹੈ, ਜਿਸ ਸਥਾਨ ਤੋਂ ਕੋਈ ਕਿਰਤ ਕਣ ਵੀ ਖਾਲੀ ਨਹੀਂ ਜਾਂਦਾ। ਇੰਨੇ ਮਿਹਰਬਾਨ ਨੇ ਸ਼ਹੀਦ ਸਿੰਘ, ਲੱਖਾਂ ਅਤੇ ਕਰੋੜਾਂ ਦੀ ਰੋਜ਼ ਦੀ ਹਾਜ਼ਰੀ ਹੈ, ਰੋਜ਼ ਮੱਸਿਆ ਇਤਨੀ ਸੰਗਤ ਹੈ। ਕਈ ਵਾਰੀ ਬਹਿ ਜੀ ਦਾ ਸ਼ਹੀਦਾਂ 'ਤੇ ਕਿ ਬਾਬਾ ਦੀਪ ਸਿੰਘ ਜੀ ਕੋਈ ਤੁਹਾਡੇ ਦਰ 'ਤੇ ਜੋੜਿਆਂ ਦੀ ਸੇਵਾ ਲਾ ਕੇ ਹਾਜ਼ਰੀ ਲਾ ਰਿਹਾ, ਕੋਈ ਝਾੜੂ ਦੇ ਕੇ ਹਾਜ਼ਰੀ ਲਾ ਰਿਹਾ, ਕੋਈ ਤੋਰੀਆਂ ਲੈ ਕੇ ਬੂਹਿਆਂ ਦੀ ਸੇਵਾ ਹੀ ਕਰਕੇ ਹਾਜ਼ਰੀ ਲਾ ਰਿਹਾ, ਕੋਈ ਸ਼ੀਸ਼ੇ ਸਾਫ਼ ਕਰਕੇ ਹਾਜ਼ਰੀ ਲਾ ਰਿਹਾ, ਕੋਈ 1:30 ਵਜੇ ਦੁੱਧ ਦੀ ਸੇਵਾ ਵਿੱਚ ਹਾਜ਼ਰੀ ਲਾ ਰਿਹਾ, ਦੁੱਧ ਦੀ ਇਸ਼ਨਾਨ ਦੀ ਸੇਵਾ ਵਿੱਚ, ਕੋਈ ਚੁਪਹਿਰੇ ਕੱਟ ਕੇ ਹਾਜ਼ਰੀ ਲਾ ਰਿਹਾ। ਕਈ ਵਾਰੀ ਅਸੀਂ ਵੀ ਪਿਆਰ 'ਚ ਪੁੱਛ ਲੈਂਦੇ ਹਾਂ, ਬਾਬਾ ਦੀਪ ਸਿੰਘ ਜੀ, ਹਰ ਕੋਈ ਆਪਣੇ ਆਪਣੇ ਪਿਆਰ 'ਚ ਤੁਹਾਡੇ ਦਰ 'ਤੇ ਹਾਜ਼ਰੀ ਲਾ ਰਿਹਾ, ਦੱਸੋ ਤਾਂ ਸਹੀ ਤੁਸੀਂ ਸਾਰਿਆਂ ਦੇ ਪਿਆਰੇ ਬਣ ਕਿਵੇਂ ਗਏ? ਆਖੋ ਸਤਨਾਮ, ਸਾਰਿਆਂ ਦੇ ਪਿਆਰੇ ਬਣ ਗਏ। ਜਿੱਥੇ ਜਿੱਥੇ ਵੀ ਸੰਗਤ ਕੋਨੇ ਕੋਨੇ 'ਚ ਬੈਠੀ ਹੈ, ਦਾਸ ਨਿੱਘੀ ਜੀ ਬੇਨਤੀ ਕਰਦੇ, ਤੁਸੀਂ ਜੇ ਵਾਹਿਗੁਰੂ ਨੇ 100 ਸਾਲ ਦੀ ਜ਼ਿੰਦਗੀ ਦਿੱਤੀ ਹੈ, ਜਾਂ 90 ਦੀ, ਜਾਂ 80 ਦੀ, ਜਾਂ 100 ਤੋਂ ਥੋੜ੍ਹੀ ਉੱਤੇ, ਸਾਰੀ ਜ਼ਿੰਦਗੀ ਲੱਗੇ ਰਹੋ ਕਿ ਮੈਂ ਵੀ ਸਭਨਾਂ ਦਾ ਪਿਆਰਾ ਬਣ ਜਾਵਾਂ, ਨਹੀਂ ਬਣ ਸਕਦੇ। ਆਖੋ ਸਤਨਾਮ। ਜਦ ਤੱਕ ਨਿੱਘੀ ਜੀ ਘੁੰਡੀ ਨਹੀਂ ਖੁੱਲਦੀ, ਸਾਰੀ ਜ਼ਿੰਦਗੀ ਲੱਗੇ ਰਹੀਏ ਸਾਰਿਆਂ ਦਾ ਪਿਆਰਾ ਬਣ ਜਾ, ਨਹੀਂ ਬਣ ਸਕਦੇ। ਨਿੱਘੀ ਜੀ ਘੁੰਡੀ ਖੋਲ ਲਓ, ਸੰਤ ਅਤਰ ਸਿੰਘ ਮਸਤੂਆਂ ਵਾਲੇ ਮਹਾਂਪੁਰਸ਼ਾਂ ਨੂੰ ਪੁੱਛ ਕੇ, ਨਿੱਘੀ ਜੀ ਘੁੰਡੀ ਖੋਲ ਲਓ, ਮਾਤਾ ਕੌਲਾਂ ਜੀ ਨੂੰ ਪੁੱਛ ਕੇ, ਨਿੱਘੀ ਜੀ ਘੁੰਡੀ ਖੋਲ ਲਓ, ਬਾਬਾ ਦੀਪ ਸਿੰਘ ਜੀ ਨੂੰ ਪੁੱਛ ਕੇ, ਨਿੱਘੀ ਜੀ ਘੁੰਡੀ ਖੋਲ ਲਓ, ਭਾਈ ਸ਼ਾਲੋ ਜੀ ਨੂੰ ਪੁੱਛ ਕੇ, ਨਿੱਘੀ ਜੀ ਘੁੰਡੀ ਖੋਲ ਲਓ, ਭਾਈ ਸੋਮੇ ਨੂੰ ਪੁੱਛ ਕੇ, ਨਿੱਘੀ ਜੀ ਘੁੰਡੀ ਖੋਲ ਲਓ, ਭਾਈ ਬਹਿਲੋ ਨੂੰ ਪੁੱਛ ਕੇ, ਨਿੱਘੀ ਜੀ ਘੁੰਡੀ ਖੋਲ ਲਓ, ਬਾਬਾ ਬਿਧੀ ਚੰਦ ਨੂੰ ਪੁੱਛ ਕੇ। ਆਖੋ ਸਤਨਾਮ। ਤੁਹਾਨੂੰ ਇੰਨੀ ਕੁ ਘੁੰਡੀ ਦੇਣਗੇ ਕਿ ਸਾਰੀ ਜ਼ਿੰਦਗੀ ਲੱਗਾ ਰਹਿ ਕੇ ਮੈਂ ਸਾਰਿਆਂ ਦਾ ਪਿਆਰਾ ਬਣ ਜਾਂ। ਆਪਾਂ ਕੀਰਤਨ ਹੀ ਕਰਦੇ ਹਾਂ ਨਾ, ਅੰਮ੍ਰਿਤਸਰ 'ਚ ਕਿਸੇ ਨੂੰ 9 ਪ੍ਰੋਗਰਾਮਾਂ ਦੀ ਵੀ ਹਾਂ ਕਰ ਦਈਏ, 1/10 'ਤੇ ਮਜਬੂਰੀ ਕਹਿਤੀ ਬਈ ਨਹੀਂ ਹੋ ਸਕਦਾ, ਉਹ ਕਹਿੰਦਾ ਲੈ ਤੇਰੇ ਵਰਗਾ ਹੰਕਾਰੀ ਕੋਈ ਨਹੀਂ। ਆਖੋ ਸਤਨਾਮ। ਉਹ ਬਾਬਾ ਜੀ ਦੱਸੋ ਤੇ ਸਹੀ, ਸਾਰਿਆਂ ਦੇ ਪਿਆਰੇ ਕਿਵੇਂ ਬਣੀਏ? ਬੜਾ ਯਤਨ ਕਰੀਦਾ ਸਭ ਦੇ ਪਿਆਰੇ ਬਣ ਜਾਈਏ, ਸਭ ਨੂੰ ਖੁਸ਼ ਕਰ ਲਈਏ, ਸਾਡੇ ਕੋਲ ਨਹੀਂ ਹੁੰਦੇ। ਜੇ ਪੁੱਛੋਗੇ ਉਹੋ ਜਿਹੇ ਕਮਾਈ ਵਾਲੇ ਜਿਨ੍ਹਾਂ ਨੇ ਸਾਸਕ ਆਤਮ ਪਦ ਨੂੰ ਪ੍ਰਾਪਤ ਕੀਤਾ, ਤੁਹਾਨੂੰ ਨਿੱਘੀ ਜੀ ਘੁੰਡੀ ਖੋਲ ਦੇਣਗੇ। ਉਹ ਜੇ ਸਭ ਦੇ ਪਿਆਰੇ ਬਣਨਾ ਹੀ ਸਾਰੀ ਜ਼ਿੰਦਗੀ ਲੱਗਾ ਰਹਿ, ਨਹੀਂ ਬਣ ਸਕਦਾ। ਜੇ ਸਭ ਦੇ ਪਿਆਰੇ ਬਣਨਾ ਹੀ, ਇੱਕ ਦਾ ਪਿਆਰਾ ਬਣ ਜਾ, ਸਭ ਦਾ ਆਪੇ ਹੀ ਬਣ ਜਾਏਗਾ। ਗੱਜ ਕੇ ਆਖੋ ਸਤਨਾਮ। ਬੜੀ ਵੱਡੀ ਘੁੰਡੀ ਜੇ ਮਹਾਂਪੁਰਸ਼ ਸੰਤ ਅਤਰ ਸਿੰਘ ਜੀ ਇੱਕ ਦੇ ਪਿਆਰੇ ਬਣ ਗਏ, ਧੰਨ ਕਲਗੀਆਂ ਵਾਲੇ ਦੇ। ਆਖੋ ਸਤਨਾਮ। ਆ ਜਿਨ੍ਹਾਂ ਦੇ ਮੈਂ ਨਾਂ ਲਏ ਨੇ, ਕੋਈ ਭਾਈ ਬਹਿਲੋ ਤੇ ਕੋਈ ਭਾਈ ਸ਼ਾਲੋ ਤੇ ਭਾਈ ਸੋਮਾ ਜੀ, ਬਾਬਾ ਬਿਧੀ ਚੰਦ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਬਾਬਾ ਦੀਪ ਸਿੰਘ ਜੀ, ਮਾਤਾ ਕਲਾਂ ਜੀ, ਹੋਰ ਵੀ ਬੜੀਆਂ ਬਖਸ਼ੀਆਂ ਰੂਹਾਂ, ਇੱਕ ਦੇ ਪਿਆਰੇ ਬਣ ਗਏ, ਸਭ ਦੇ ਆਪਣੇ ਆਪ ਬਣ ਕੇ। ਗੱਜ ਕੇ ਆਖੋ ਸਤਨਾਮ। ਅਜੇ ਘੁੰਡੀ ਲੈ ਕੇ ਜਾਣਾ, ਬਾਬਾ ਆਨੰਦ ਸਿੰਘ ਜੀ ਬਚਨ ਕਰਦੇ ਸੀ, ਸਾਰੀ ਜ਼ਿੰਦਗੀ ਲੱਗਾ ਰਹਿ ਕਿ ਪਰਛਾਵੇਂ ਨੂੰ ਫੜਨਾ। ਆਖੋ ਸਤਨਾਮ। ਤੂੰ ਅੱਗੇ ਅੱਗੇ, ਪਰਛਾਵਾਂ ਤੇਰੇ ਤੋਂ ਵੀ ਅੱਗੇ ਅੱਗੇ। ਗੱਜ ਕੇ ਆਖੋ ਸਤਨਾਮ। ਸਾਰੀ ਜ਼ਿੰਦਗੀ ਲੱਗਾ ਰਹਿ ਪਰਛਾਵੇਂ ਨੂੰ ਨਹੀਂ ਫੜ ਸਕਦਾ, ਜਿੰਨੀ ਤੇਜ਼ ਦੌੜੇਗਾ ਪਰਛਾਵਾਂ ਹੋਰ ਤੇਜ਼। ਬਾਬਾ ਜੀ ਕਹਿੰਦੇ ਜੇ ਪਰਛਾਵੇਂ ਨੂੰ ਫੜਦਾ ਰਵੇ ਸਾਰੀ ਜ਼ਿੰਦਗੀ ਲੱਗਾ ਰਹਿ, ਨਹੀਂ ਹੱਥ ਆਊਗਾ। ਨਿਗਾਹ ਜਾਈ ਕੰਮ ਕਰ ਲੈ, ਬਾਬਾ ਜੀ ਕਹਿੰਦੇ ਸੂਰਜ ਵੱਲ ਮੂੰਹ ਕਰ ਲੈ। ਆਖੋ ਸਤਨਾਮ। ਸੂਰਜ ਵੱਲ ਮੁੱਖ ਕਰ ਲੈ, ਪਰਛਾਵਾਂ ਤੂੰ ਫੜਦਾ ਪਿਆ ਸੈਂ, ਹੁਣ ਪਰਛਾਵਾਂ ਤੇਰੇ ਮਗਰ ਆ ਜਾਏਗਾ। ਤੁਸੀਂ ਸਾਰੀ ਜ਼ਿੰਦਗੀ ਲੱਗੇ ਰਹੋ ਵੀ ਮੈਂ ਦੁਨੀਆਂ ਦੇ ਬੰਦਿਆਂ ਨੂੰ ਖੁਸ਼ ਕਰ ਲਾਂ। ਦੁਨੀਆਂ ਦਾ ਐਸਾ ਜਿਹਾ ਥੋੜ੍ਹਾ ਸੁਭਾਅ ਏ, ਦੋ ਕੰਮ ਹੋ ਜਾਣ ਪ੍ਰਸੰਨੇ, ਇੱਕ ਨਹੀਂ ਹੋਇਆ ਨਾਰਾਜ਼ਗੀ ਹੈ, ਰਹਿਣਾ ਸਰਬੱਤ ਦੇ ਭਲੇ 'ਚ। ਲੇਕਿਨ ਘੁੰਡੀ ਖੋਲਣੀ ਏ, ਅਗਰ ਤੂੰ ਸੂਰਜ ਵੱਲ ਮੁੱਖ ਕਰ ਲਵੇਂ, ਗੁਰੂ ਗ੍ਰੰਥ ਸਾਹਿਬ ਵੱਲ ਮੁੱਖ ਕਰ ਲਵੇਂ, ਗੁਰੂ ਵੱਲ ਮੁੱਖ ਕਰ ਲਵੇਂ, ਅੰਮ੍ਰਿਤ ਵੇਲਾ ਸੰਭਾਲ ਲਵੇਂ, ਨਾਮ ਦੀ ਕਮਾਈ ਕਰੇ, ਸਾਰਿਆਂ ਦਾ ਪਿਆਰਾ ਆਪੇ ਹੀ ਬਣ ਜਾਏਗਾ। ਗੁਰਬਾਣੀ 'ਚ ਇੱਥੋਂ ਤੱਕ ਕਿਹਾ, ਜੇ ਤੂੰ ਗੁਰੂ ਵੱਲ ਮੁੱਖ ਕਰ ਲਿਆ, ਉਹ ਬੰਦੇ ਜਿਹੜੇ ਤੇਰੀਆਂ ਨਿੰਦਿਆ ਵੀ ਕਰਦੇ ਨੇ, ਉਹ ਵੀ ਤੇਰੇ ਚਰਨਾਂ 'ਚ ਆ ਕੇ ਟੱਠ ਜਾਣਗੇ। ਆਖੋ ਸਤਨਾਮ। ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੂਖ ਗਵਾਏ। ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤੀ ਔਸਰ ਲਏ ਛਡਾਏ। ਹੁਣ ਚੌਥੀ ਪੰਕਤੀ ਸੁਣਿਓ। ਸੋ ਗੁਰਮੁਖ ਨਾਮ ਜਪਿਆ ਵਡਭਾਗੀ ਕਰ ਮੁੱਖ ਨਾਮ ਵੱਲ। ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤਿੰਨ ਨਿੰਦਕ ਦੁਸ਼ਟ ਸਭ ਪੈਰੀ ਪਾਏ। ਗੱਜ ਕੇ ਆਖੋ ਸਤਨਾਮ। ਇੱਧਰ ਮੁੱਖ ਕਰਨ ਨਾਲ ਕੀ ਹੈ, ਤੇਰੀ ਨਿੰਦਿਆ ਕਰਨ ਵਾਲੇ ਵੀ ਤੇਰੇ ਚਰਨਾਂ 'ਚ ਆ ਜਾਣਗੇ। ਗੱਜ ਕੇ ਆਖੋ ਸਤਨਾਮ। ਇੱਕ ਦਾ ਪਿਆਰਾ ਬਣ ਜਾ, ਸਭ ਦਾ ਆਪੇ ਹੀ ਬਣ ਜਾਏਗਾ। ਇੱਕ ਬ੍ਰਿਗੇਡੀਅਰ ਸਾਹਿਬ ਜੀ ਨੇ, ਬਾਬਾ ਆਨੰਦ ਸਿੰਘ ਜੀ ਮਹਾਂਪੁਰਸ਼ਾਂ ਦਾ ਜਿਨ੍ਹਾਂ ਨੂੰ ਸੰਗ ਹੋਇਆ, ਬਾਬਾ ਜੀ ਦੇ ਸਾਹਮਣੇ ਹੱਥ ਜੋੜ ਕੇ ਖੜ੍ਹੇ ਨੇ ਅਤੇ ਕੀ ਕਹਿੰਦੇ ਨੇ, ਬਾਬਾ ਜੀ ਇੱਕ ਪ੍ਰਸ਼ਨ ਹੈ। ਸੁਣਿਓ ਭਾਈ ਮਹਾਂਪੁਰਸ਼ੋ, ਇੱਕ ਪ੍ਰਸ਼ਨ ਹੈ। ਬਾਬਾ ਆਨੰਦ ਸਿੰਘ ਜੀ ਕਹਿੰਦੇ, ਬ੍ਰਿਗੇਡੀਅਰ ਸਾਹਿਬ ਕੀ ਪ੍ਰਸ਼ਨ ਹੈ, ਇਹਨਾਂ ਦੀਆਂ ਕਿਤਾਬਾਂ ਵੀ 7-8 ਲਿਖੀਆਂ ਨੇ ਮਹਾਂਪੁਰਸ਼ਾਂ ਦੇ ਜੀਵਨ ਬਾਰੇ। ਬਾਬਾ ਆਨੰਦ ਸਿੰਘ ਜੀ ਕਹਿੰਦੇ ਕੀ ਪ੍ਰਸ਼ਨ ਹੈ, ਬ੍ਰਿਗੇਡੀਅਰ ਸਾਹਿਬ ਕਹਿੰਦੇ ਜੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕ ਪੰਕਤੀ ਆਈ ਹੈ, ਹੋ ਸਭਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਆਖੋ ਸਤਨਾਮ। ਕਿ ਸਾਰਿਆਂ ਦੇ ਚਰਨਾਂ ਦੀ ਧੂੜੀ ਬਣ ਜਾ। ਨੋਟ ਕਰਿਓ ਜੀ, ਹੋ ਸਭਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਬ੍ਰਿਗੇਡੀਅਰ ਸਾਹਿਬ ਕਹਿੰਦੇ ਬਾਬਾ ਜੀ ਨੂੰ, ਬਾਬਾ ਜੀ ਸਾਰਿਆਂ ਦੀ ਰੇਣਕਾ ਬਣਨਾ ਤਾਂ ਬੜਾ ਹੀ ਔਖਾ ਹੈ। ਆਖੋ ਸਤਨਾਮ। ਇੱਕ ਨੂੰ ਮਨਾਓ ਦੂਜਾ ਰੁੱਸ ਜਾਂਦਾ, ਦੂਜੇ ਨੂੰ ਮਨਾਓ ਤੀਜਾ ਰੁੱਸ ਜਾਂਦਾ, ਚਾਰ ਦਿਨ ਜਿੰਨੀ ਕੁ ਮਿਹਨਤ ਲਾ ਲਓ ਖੁਸ਼ ਰਹਿੰਦਾ, ਜਿੱਥੇ ਨਿੱਕੀ ਮੋਟਾ ਨਹੀਂ ਉਹਨੂੰ ਸਹਿਯੋਗ ਦੇ ਸਕੇ ਨਾਰਾਜ਼ ਹੋ ਜਾਂਦਾ। ਸਾਰਿਆਂ ਦੀ ਰੇਣਕਾ ਕਿਵੇਂ ਬਣੀਏ। ਗੁਰਬਾਣੀ ਕਹਿੰਦੀ ਹੋ ਸਭਨ ਕੀ ਰੇਣਕਾ ਤੋ ਆਓ ਹਮਾਰੇ ਪਾਸ। ਇਹ ਬ੍ਰਿਗੇਡੀਅਰ ਸਾਹਿਬ ਨੇ ਜਦੋਂ ਬਾਬਾ ਆਨੰਦ ਸਿੰਘ ਜੀ ਨੂੰ ਪੰਕਤੀ ਕਰਕੇ ਅਧਿਆਤਮਕ ਸਵਾਲ ਕੀਤਾ, ਕੋਈ ਦੁਨਿਆਵੀ ਮੰਗ ਨਹੀਂ ਰੱਖੀ, ਪੁੱਤਰ ਚਾਹੀਦਾ, ਮਕਾਨ ਚਾਹੀਦਾ, ਦੌਲਤ ਚਾਹੀਦੀ ਹੈ, ਅਧਿਆਤਮਕ ਸਵਾਲ, ਅੱਜ ਮਹਾਂਪੁਰਸ਼ਾਂ ਦੀ ਯਾਦ 'ਚ ਬੈਠੇ ਹੋ, ਅਧਿਆਤਮਕ ਗੱਲਾਂ ਕਰਨੀਆਂ। ਜਦੋਂ ਇੰਨੀ ਗੱਲ ਕਹੀ ਜੀ, ਸਾਰਿਆਂ ਦੀ ਰੇਣਕਾ ਬਣਨਾ ਤਾਂ ਬੜਾ ਔਖਾ। ਬਾਬਾ ਜੀ ਨੇ ਹੱਥ ਜ਼ਮੀਨ 'ਤੇ ਥੱਪ ਥਪਾ ਕੇ ਅਤੇ ਬਿਠਾ ਲਿਆ, ਆਪ ਵੀ ਬਹਿ ਗਏ। ਅਤੇ ਉਸ ਵੇਲੇ ਬਾਬਾ ਆਨੰਦ ਸਿੰਘ ਜੀ ਨੇ ਬ੍ਰਿਗੇਡੀਅਰ ਸਾਹਿਬ ਨੂੰ ਇੱਕ ਸਾਖੀ ਸੁਣਾਈ, ਉਹ ਮੈਂ ਸਾਖੀ 2 ਮਿੰਟ ਦੀ ਤੁਹਾਡੇ ਅੱਗੇ ਰੱਖਾਂ। ਬਾਬਾ ਜੀ ਕਹਿਣ ਲੱਗੇ ਕੀ ਆਖਿਆ ਜੀ, ਸਾਰਿਆਂ ਦੀ ਰੇਣਕਾ ਬਣਨਾ ਤਾਂ ਬੜਾ ਔਖਾ ਹੈ, ਕਿਵੇਂ ਕਰੀਏ, ਕਿਸ ਤਰ੍ਹਾਂ ਕਰੀਏ ਸਾਰਿਆਂ ਦੀ ਰੇਣਕਾ। ਗੁਰਬਾਣੀ ਨੇ ਕਿਹਾ ਹੋ ਸਭਨ ਕੀ ਰੇਣਕਾ। ਬਾਬਾ ਜੀ ਨੇ ਸਾਖੀ ਸੁਣਾਈ ਕਿ ਦੁਰਯੋਧਨ ਇੱਕ ਵਾਰੀ ਮਿਲਿਆ ਦੁਰਭਾਸ਼ਾ ਰਿਖੀ ਨੂੰ। ਆਖੋ ਸਤਨਾਮ। ਅਤੇ ਦੁਰਯੋਧਨ ਪਤਾ ਕੀ ਕਹਿੰਦਾ ਦੁਰਭਾਸ਼ਾ ਰਿਖੀ ਨੂੰ, ਕਿ ਦੁਰਭਾਸ਼ਾ ਰਿਖੀ ਜੀ, 5 ਪਾਂਡਵ ਜੰਗਲਾਂ 'ਚ ਪਤਾ ਨਹੀਂ ਕਿਹੜੀ ਹਾਲਤ 'ਚ ਨੇ, ਉਹਨਾਂ ਦਾ ਪਤਾ ਤਾਂ ਲੈ ਆਓ। ਉੱਤੋਂ ਮਿੱਠਾ ਬਣਦਾ ਪਿਆ ਵੀ ਮੈਂ ਵੇਖੋ ਪਾਂਡਵਾਂ ਵਾਸਤੇ ਤੁਹਾਨੂੰ ਕਹਿਣਾ ਪਿਆ ਵਾਂ, ਦਰਦ ਹੈਗਾ, ਅੰਦਰੋਂ ਡਬਲ ਤੀਰ ਚਲਾ ਰਿਹਾ। ਆਖੋ ਸਤਨਾਮ। ਉਹ ਡਬਲ ਤੀਰ ਕੀ ਹੈ ਕਿ ਪਾਂਡਵ ਜੰਗਲ 'ਚ ਛੁਪੇ ਹੋਏ ਨੇ, ਉਹਨਾਂ ਦੇ ਪੱਲੇ ਇਸ ਵੇਲੇ ਹੈ ਕੁਝ ਨਹੀਂ। ਪਾਂਡਵਾਂ 'ਤੇ ਕੋਈ ਸਮਾਂ ਐਸਾ ਆਇਆ ਕਿ ਜੰਗਲਾਂ ਵਿੱਚ ਸਮਾਂ ਬਿਤਾਉਣਾ ਪਿਆ ਲੁੱਕ ਕੇ, ਉਹਨਾਂ ਦੇ ਪੱਲੇ ਹੈ ਕੁਝ ਨਹੀਂ। ਅਤੇ ਦੁਰਭਾਸ਼ਾ ਰਿਖੀ ਜਿਹੜੇ ਨੇ ਸਰਾਪ ਬੜੀ ਜਲਦੀ ਦੇ ਦਿੰਦੇ ਨੇ, ਜਦੋਂ ਕਿਤੇ ਪਤਾ ਲੈਣ ਜਾਣਗੇ ਪਾਂਡਵਾਂ ਦਾ ਤਾਂ ਸੇਵਾ ਇਹਨਾਂ ਦੀ ਹੋਣੀ ਨਹੀਂ, ਅਤੇ ਸਰਾਪ ਦੇ ਦੇਣਗੇ, ਇੱਕ ਤੀਰ ਨਾਲ ਮੇਰੇ 2 ਸ਼ਿਕਾਰ ਹੋ ਜਾਣਗੇ। ਗੱਜ ਕੇ ਆਖੋ ਸਤਨਾਮ। ਦੁਰਯੋਧਨ ਦੁਰਭਾਸ਼ਾ ਰਿਖੀ ਜੀ ਨੂੰ ਕਹਿੰਦਾ ਜੀ ਪਤਾ ਤਾਂ ਲੈ ਆਓ। ਇਹ ਬਾਬਾ ਆਨੰਦ ਸਿੰਘ ਜੀ ਨੇ ਸਾਖੀ ਸੁਣਾਈ ਗੱਲ ਨੂੰ ਖੋਲ੍ਹਣ ਲਈ। ਗੌਰ ਕਰਿਓ, ਦੁਰਭਾਸ਼ਾ ਰਿਹੀ ਆਪਣੇ ਕੁਝ ਸੇਵਕਾਂ ਨੂੰ ਨਾਲ ਲਿਆ ਅਤੇ ਜਾ ਜੰਗਲ ਵਿੱਚ ਬੂਹਾ ਖੜਕਾਇਆ, ਨਿੱਘੀ ਜਿਹੀ ਝੁੱਗੀ ਪਾ ਕੇ। ਜਦੋਂ ਬੂਹਾ ਖੜਕਾਇਆ ਤਾਂ ਦ੍ਰੋਪਦੀ ਬਾਹਰ ਨਿਕਲੀ, ਦੁਰਭਾਸ਼ਾ ਰਿਖੀ ਜੀ ਨੂੰ ਨਮਸਕਾਰ ਕੀਤੀ ਜੀ ਆਇਆਂ ਨੂੰ। ਦੁਰਭਾਸ਼ਾ ਰਿਖੀ ਕਹਿੰਦੇ ਬੇਟਾ ਪਾਂਡਵ ਕਿੱਥੇ? ਕਹਿੰਦੀ ਜੀ ਉਹ ਤਾਂ ਜੰਗਲਾਂ ਵੱਲ ਗਏ ਨੇ, ਸਵੇਰ ਸਵੇਰ ਦਾ ਸਮਾਂ ਸੀ। ਦੁਰਭਾਸ਼ਾ ਰਹੀ ਕਹਿੰਦੇ ਬੇਟਾ ਅਸੀਂ ਬੜੇ ਥੱਕ ਗਏ ਹਾਂ ਆਉਂਦੇ ਆਉਂਦੇ, ਤੂੰ ਸਾਡਾ ਪ੍ਰਸ਼ਾਦਾ ਤਿਆਰ ਕਰ, 40-50 ਸਾਡੇ ਨਾਲ ਬੰਦੇ ਨੇ ਆ, ਤੂੰ ਦੇਖ ਹੀ ਰਹੀ ਹੈ ਮਗਰ ਨੇ, ਤੂੰ ਪ੍ਰਸ਼ਾਦਾ ਤਿਆਰ ਕਰ, ਅਸੀਂ ਨਦੀ 'ਤੇ ਇਸ਼ਨਾਨ ਕਰਕੇ ਆਉਂਦੇ ਹਾਂ। ਹੱਕੋ ਸਤਨਾਮ। ਦੁਰਭਾਸ਼ਾ ਰਿਖੀ ਜੀ ਨੇ ਇੰਨੀ ਗੱਲ ਕਹੀ ਅਤੇ ਤਲਪੇ ਨਦੀ ਵੱਲ, ਅਤੇ ਦਰੋਪਦੀ ਕਹਿੰਦੀ ਏ ਘਰ 'ਚ ਤਾਂ ਅੰਨ ਦਾ ਦਾਣਾ ਨਹੀਂ। ਆਖੋ ਸਤਨਾਮ। ਪੰਜੇ ਪਾਂਡਵ ਤਾਂ ਆਪ ਗਏ ਨੇ ਰੋਟੀ ਦਾ ਪ੍ਰਬੰਧ ਕਰਨ ਲਈ, ਅਤੇ ਮੈਂ 50 ਬੰਦਿਆਂ ਦਾ ਪ੍ਰਸ਼ਾਦਾ ਕਿੱਥੋਂ ਤਿਆਰ ਕਰਾਂ, ਅਤੇ ਜੇ ਨਾ ਕੀਤਾ ਤਾਂ ਦੁਰਭਾਸ਼ਾ ਰਿਖੀ ਗੁੱਸੇ ਵਾਲੇ ਬੜੇ ਨੇ। ਇਹ ਗੁਰੂ ਨਾਨਕ ਦਾ ਘਰ ਜੇ ਜਿੱਥੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਮਾਣ ਕਰਿਆ ਕਰੋ ਸਿੱਖੀ 'ਤੇ, ਜਿੱਥੇ ਮਹਾਂਪੁਰਸ਼ ਗੁਰੂ ਨਾਨਕ ਦੇ ਘਰ 'ਚੋਂ ਲੈ ਕੇ ਖਜ਼ਾਨਾ ਵੰਡਦੇ ਨੇ ਅਤੇ ਕਿਸੇ ਨੂੰ ਸਰਾਪ ਨਹੀਂ ਦਿੰਦੇ। ਆਖੋ ਸਤਨਾਮ। ਦਰੋਪਦੀ ਕਹਿੰਦੀ ਇਹਨਾਂ ਨੇ ਸਰਾਪ ਦੇ ਦੇਣਾ, ਘਰ 'ਚ ਹੈ ਕੁਝ ਨਹੀਂ, ਪੰਜੇ ਪਾਂਡਵ ਪ੍ਰਬੰਧ ਕਰਨ ਗਏ ਨੇ ਰੋਟੀ ਦਾ, ਕਰਾਂ ਤਾਂ ਕੀ ਕਰਾਂ। ਕਹਿੰਦੀ ਲੱਗੀ ਕ੍ਰਿਸ਼ਨ ਜੀ ਨੂੰ ਯਾਦ ਕਰਨ। ਆਖੋ ਸਤਨਾਮ। ਹੇ ਕ੍ਰਿਸ਼ਨ ਜੀ, ਧਰਮ ਸੰਕਟ ਪੈ ਗਿਆ। ਦੁਰਭਾਸ਼ਾ ਰਹੀ ਕਹਿ ਕੇ ਪ੍ਰਸ਼ਾਦਾ ਤਿਆਰ ਕਰ, ਇੰਨੇ ਸਰੀਰਾਂ ਸਾਡੇ ਕੋਲ ਆਪ ਖਾਣ ਨੂੰ ਕੁਝ ਨਹੀਂ, ਕ੍ਰਿਸ਼ਨ ਜੀ ਕੁਝ ਬੜੋ, ਕੁਝ ਕਿਰਪਾ ਕਰੋ, ਰਾਹ ਦਿਓ, ਬੇਨਤੀਆਂ ਕਰ ਰਹੀ ਏ। ਨਾਲ ਹੀ ਕੀ ਵੇਖਦੀ, ਬਾਹਰ ਬੂਹੇ 'ਤੇ ਕ੍ਰਿਸ਼ਨ ਜੀ ਖੜੇ ਨੇ। ਆਖੋ ਸਤਨਾਮ। ਬਾਹਰ ਬੂਹੇ 'ਤੇ ਕ੍ਰਿਸ਼ਨ ਜੀ ਖੜੇ, ਬੜਾ ਹੌਂਸਲਾ ਆਇਆ। ਬਾਹਰ ਆਈ, ਨਮਸਕਾਰ ਕੀਤੀ ਅਤੇ ਕ੍ਰਿਸ਼ਨ ਜੀ ਕੀ ਕਹਿੰਦੇ, ਕਹਿੰਦੇ ਦਰੋਪਦੀ ਬਾਕੀ ਗੱਲਾਂ ਬਾਅਦ 'ਚ ਕਰਾਂਗੇ, ਪਹਿਲਾਂ ਕੁਝ ਖਾਣ ਨੂੰ ਲਿਆ, ਭੁੱਖ ਬੜੀ ਲੱਗੀ ਹੈ। ਆਖੋ ਸਤਨਾਮ। ਉਹਨੂੰ ਗੁੱਸਾ ਚੜ੍ਹ ਗਿਆ, ਦਰੋਪਦੀ ਨੂੰ ਪਿਆਰ ਵਾਲਾ ਗੁੱਸਾ। ਕਹਿੰਦੀ ਮੈਂ ਬੁਲਾਇਆ ਵੈ ਕਿ ਦੁਰਭਾਸ਼ਾ ਰਿਖੀ 50 ਸਰੀਰ ਲੈ ਕੇ ਆ ਰਿਹਾ, ਪ੍ਰਬੰਧ ਕਿੱਥੋਂ ਕਰਾਂ, ਉੱਤੋਂ ਇਹ ਵੀ ਖਾਣ ਨੂੰ ਮੰਗੀ ਜਾ ਰਹੇ ਨੇ। ਆਖੋ ਸਤਨਾਮ। ਪਿਆਰ ਵਾਲੇ ਗੁੱਸੇ 'ਚ ਕਹਿੰਦੇ ਰਾਤ ਦਾ ਪਤੀਲਾ ਪਿਆ ਸੀ, ਖਾਲੀ ਚੌਲਾਂ ਦਾ ਲਿਬੜਿਆ ਹੋਇਆ, ਉਹ ਪਤੀਲਾ ਅੰਦਰੋਂ ਲਿਆਈ ਅਤੇ ਗੁੱਸੇ ਨਾਲ ਨਾ ਜ਼ੋਰ ਦੀ ਜ਼ਮੀਨ 'ਤੇ ਰੱਖਿਆ ਅਤੇ ਕੀ ਕਹਿੰਦੀ ਹੈ, ਕ੍ਰਿਸ਼ਨ ਜੀ ਸਾਡਾ ਤਾਂ ਆਹ ਹਾਲ ਬਣਿਆ ਹੋਇਆ, ਨੋਟ ਕਰਿਓ, ਸਾਡਾ ਤਾਂ ਆਹ ਹਾਲ ਬਣਿਆ, ਖਾਲੀ ਭਾਂਡੇ ਨੇ, ਪਾਂਡਵ ਕੁਝ ਪ੍ਰਬੰਧ ਕਰਨ ਗਏ ਨੇ, ਤੁਹਾਨੂੰ ਤਾਂ ਮੈਂ ਤਾਂ ਯਾਦ ਕੀਤਾ ਕਿ ਦੁਰਭਾਸ਼ਾ ਰਿਖੀ ਜੀ ਕਹਿ ਗਏ ਨੇ ਅਸੀਂ ਇਸ਼ਨਾਨ ਕਰਕੇ ਆ ਰਹੇ ਹਾਂ 50 ਬੰਦੇ ਨਦੀ ਤੋਂ, ਤੂੰ ਪ੍ਰਸ਼ਾਦਾ ਤਿਆਰ ਕਰ ਅਤੇ ਤੋ ਤੁਸੀਂ ਵੀ ਮੰਗੀ ਜਾਂਦੇ ਹੋ, ਸਾਡੀ ਤਾਂ ਆਹ ਹਾਲਤ ਬਣੀ ਪਈ ਹੈ। ਕ੍ਰਿਸ਼ਨ ਜੀ ਹੱਸ ਪਏ, ਸਾਰੇ ਪਤੀਲੇ ਨੂੰ ਨਿਗਾਹ ਮਾਰੀ, ਇਹ ਬਾਬਾ ਆਨੰਦ ਸਿੰਘ ਜੀ ਨੇ ਸਾਹੀ ਸੁਣਾਈ ਕੁਝ ਦੇਣ ਲਈ। ਕ੍ਰਿਸ਼ਨ ਜੀ ਦੁਆਪਰ ਦੇ ਅਵਤਾਰ ਨੇ ਸਾਰੇ ਪਤੀਲੇ ਨੂੰ ਝਾਤੀ ਪਾਈ, ਰਾਤ ਦਾ ਲਿਬੜਿਆ ਚੌਲਾਂ ਦਾ ਪਤੀਲਾ ਖਾਲੀ ਲਿਆ ਕੇ ਰੱਖਿਆ, ਕਹਿੰਦੇ ਇੱਕ ਦਾਣਾ ਚੌਲਾਂ ਦਾ ਸਾਈਡ 'ਤੇ ਲੱਗਾ ਹੋਇਆ ਸੀ। ਆਖੋ ਸਤਨਾਮ। ਇੱਕ ਦਾਣਾ ਚੌਲਾਂ ਦਾ ਲੱਗਾ ਸੀ, ਕ੍ਰਿਸ਼ਨ ਜੀ ਨੇ ਉਂਗਲ ਦੇ ਨਾਲ ਨੌਂ ਦਾ ਸਹਾਰਾ ਲੈ ਕੇ ਦਾਣੇ ਨੂੰ ਖੁਰਚਿਆ, ਦਰੋਪਦੀ ਦੀ ਕਈ ਗੱਲ ਦਾ ਗੁੱਸਾ ਨਹੀਂ ਕੀਤਾ। ਉਹ ਦਾਣੇ ਨੂੰ ਖੁਰਚ ਕੇ ਨਾ ਕ੍ਰਿਸ਼ਨ ਜੀ ਦੁਆਪਰ ਦੇ ਅਵਤਾਰ ਜੀ ਨੇ ਆਪਣੀ ਰਸਨਾ 'ਤੇ ਰੱਖ ਲਿਆ। ਆਖੋ ਸਤਨਾਮ। ਇੱਕ ਚੌਲ ਦੇ ਦਾਣੇ ਨੂੰ ਰਸਨਾ 'ਤੇ ਰੱਖ ਕੇ ਇੱਕ ਮਿੰਟ ਬਾਅਦ ਕ੍ਰਿਸ਼ਨ ਜੀ ਕਹਿੰਦੇ ਆ, ਦਰੋਪਦੀ ਅਸੀਂ ਤ੍ਰਿਪਤ ਹੋ ਗਏ ਹਾਂ। ਆਖੋ ਸਤਨਾਮ। ਅਸੀਂ ਤ੍ਰਿਪਤ ਹੋ ਗਏ ਹਾਂ। ਦਰੋਪਦੀ ਕਹਿੰਦੀ ਏ, ਮਹਾਂਪੁਰਸ਼ੋ ਤੁਸੀਂ ਤਾਂ ਤ੍ਰਿਪਤ ਹੋ ਗਏ ਹੋ, ਉਹਨਾਂ ਦਾ ਕੀ ਬਣੇਗਾ। ਆਖੋ ਸਤਨਾਮ। ਉਹ ਤੁਸੀਂ ਤਾਂ ਇੱਕ ਦਾਣੇ ਨਾਲ ਤ੍ਰਿਪਤ ਹੋ ਗਏ ਹੋ, ਜਿਹੜੇ 50 ਸਰੀਰ ਦੁਰਭਾਸ਼ਾ ਰਿਖੀ ਜੀ ਨਾਲ ਲੈ ਕੇ ਆ ਰਹੇ ਨੇ, ਉਹ ਕੀ ਬਣੇਗਾ, ਨਾ ਕੋਈ ਤਿਆਰ ਕੀਤਾ ਤੇ ਸ਼ਰਾਬ ਦੇ ਦੇਣਾ ਉਹਨਾਂ ਦਾ ਕੀ ਬਣੇਗਾ। ਤੇ ਕ੍ਰਿਸ਼ਨ ਜੀ ਦੇ ਮੁੱਖ ਚੋਂ ਉਸ ਵੇਲੇ ਬਚਨ ਨਿਕਲਿਆ, ਦਰੋਪਦੀ ਮੈਂ ਤ੍ਰਿਪਤ, ਸ੍ਰਿਸ਼ਟੀ ਤ੍ਰਿਪਤ। ਆਖੋ ਸਤਨਾਮ। ਘੁੰਡੀ ਸਮਝ ਲੈਣਾ, ਮੈਂ ਤ੍ਰਿਪਤ, ਸ੍ਰਿਸ਼ਟੀ ਤ੍ਰਿਪਤ। ਆਖੋ ਸਤਨਾਮ। ਕਹਿੰਦੇ ਇੰਨਾ ਬਚਨ ਕਹਿਣ ਦੀ ਦੇਰ ਸੀ, ਉਧਰੋਂ ਦੁਰਭਾਸ਼ਾ ਰਿਖੀ ਨਦੀ 'ਚੋਂ ਚੁੱਭੀ ਲਾ ਕੇ ਨਿਕਲੇ ਨੇ, ਤੌਲੀਏ ਨਾਲ ਪਿੰਡਾਂ ਪੂੰਝ ਰਹੇ ਨੇ, ਬਸਤਰ ਪਾ ਰਹੇ ਨੇ, ਅਤੇ ਆਪਣੇ ਸਾਥੀ ਨੂੰ ਕੀ ਕਹਿੰਦੇ, ਕਹਿੰਦੇ ਯਾਰ ਪਤਾ ਨਹੀਂ ਕੀ ਗੱਲ ਏ, ਭੁੱਖ ਮਰ ਗਈ ਏ। ਆਖੋ ਸਤਨਾਮ। ਭੁੱਖ ਮਰ ਗਈ ਏ। ਉਹ ਸਾਥੀ ਕਹਿੰਦਾ, ਜੀ ਮੈਂ ਡਰਦਾ ਮਾਰਾ ਕੁਝ ਕਹਿ ਨਹੀਂ ਰਿਹਾ, ਤੁਸੀਂ ਦਰੋਪਦੀ ਨੂੰ ਕਹਿ ਜੋ ਪ੍ਰਸ਼ਾਦਾ ਤਿਆਰ ਕਰ, ਪਤਾ ਨਹੀਂ ਕੀ ਗੱਲ, ਭੁੱਖ ਮੇਰੀ ਵੀ ਮਰ ਗਈ ਹੈ। ਆਖੋ ਸਤਨਾਮ। ਉਹ ਤੀਜੇ ਨੇ ਆਵਾਜ਼ ਸੁਣ ਲਈ, ਕਹਿੰਦਾ ਜੀ ਤੁਸੀਂ ਜੋ ਦੁਰਭਾਸ਼ਾ ਰਿਖੀ ਜੀ ਗੱਲ ਕਰ ਰਹੇ ਹੋ, ਪਤਾ ਨਹੀਂ ਕੀ ਗੱਲ, ਭੁੱਖ ਮੇਰੀ ਵੀ ਮਰ ਗਈ। ਕਹਿੰਦਿਆਂ ਕਹਿੰਦਿਆਂ ਸਾਰੇ ਕਹਿੰਦੇ, ਭੁੱਖ ਸਾਡੀ ਸਾਰਿਆਂ ਦੀ ਮਰ ਗਈ, ਪਤਾ ਨਹੀਂ ਨਦੀ ਦਾ ਜਲ ਇਹੋ ਜਿਹਾ, ਇਸ਼ਨਾਨ ਕਰਨ ਨਾਲ ਭੁੱਖ ਹੀ ਖਤਮ ਹੋ ਗਈ ਹੈ। ਦੁਰਭਾਸ਼ਾ ਰੇਖੀ ਕਹਿੰਦੇ ਭਾਈ ਇਹ ਤਾਂ ਬੜੀ ਫਿਰ ਅਜੀਬ ਜੀ ਗੱਲ ਬਣ ਜਾਣੀ ਹੈ, ਅਸੀਂ ਤਾਂ ਵਿਚਾਰੀ ਦ੍ਰੋਪਦੀ ਨੂੰ ਕਹਿ ਹਾਂ ਪ੍ਰਸ਼ਾਦਾ ਤਿਆਰ ਕਰ ਸਾਡੇ ਸਾਰਿਆਂ ਦਾ, ਅਸੀਂ ਉੱਥੇ ਜਾ ਕੇ ਕੁਝ ਖਾਧਾ ਨਾ ਅਤੇ ਬੜੀ ਨਿਰਾਸ਼ਤਾ ਹੋਏਗੀ, ਜੇ ਅਸੀਂ ਉੱਥੇ ਗਏ ਅਤੇ ਕੁਝ ਖਾਧਾ ਨਾ, ਸਾਨੂੰ ਤਾਂ ਭੁੱਖ ਹੀ ਨਹੀਂ ਲੱਗਦੀ, ਵੀ ਪਤਾ ਨਹੀਂ ਕੀ ਗੱਲ ਭੁੱਖ ਕਿਉਂ ਮਰ ਗਈ ਹੈ। ਕਹਿਣ ਲੱਗੇ ਚਲੋ ਇੰਝ ਕਰਦੇ ਹਾਂ, ਉੱਥੇ ਜਾਂਦੇ ਨਹੀਂ ਇੱਥੋਂ ਹੀ ਮੁੜ ਜਾਂਦੇ ਹਾਂ। ਗੱਜ ਕੇ ਆਖੋ ਸਤਨਾਮ। ਮਹਾਂਪੁਰਸ਼ਾਂ ਨੇ, ਬਾਬਾ ਨੰਦ ਸਿੰਘ ਜੀ ਨੇ ਬ੍ਰਿਗੇਡੀਅਰ ਸਾਹਿਬ ਆਪਣੇ ਉਹਨਾਂ ਦੇ ਸੇਵਕਾਂ ਨੂੰ ਜੋ ਸਵਾਲ ਕੀਤਾ ਸੀ ਕਿ ਹੋ ਸਭਨ ਕੀ ਰੇਣਕਾ ਤੋ ਆਓ ਹਮਾਰੇ ਪਾਸ, ਇਹ ਸਾਹੀ ਸੁਣਾ ਕੇ ਬਾਬਾ ਜੀ ਨੇ ਕੀ ਆਖਿਆ ਕਿ ਬ੍ਰਿਗੇਡੀਅਰ ਸਾਹਿਬ ਸਾਰਿਆਂ ਦੀ ਰੇਣਕਾ ਬਣਨਾ ਵਾਕਈ ਔਖਾ ਹੈ, ਉਹ ਇੱਕ ਦੀ ਬਣ ਜੋ ਸਭ ਦੀ ਆਪੇ ਹੀ ਬਣ ਗਏ। ਆਖੋ ਸਤਨਾਮ। ਇੱਕ ਨੂੰ ਸਿੱਖ ਤ੍ਰਿਪਤ ਕਰ ਲਏ ਸਾਰੇ ਆਪੇ ਹੀ ਤ੍ਰਿਪਤ ਹੋ ਗਏ, ਇੱਕ ਕਲਗੀਆਂ ਵਾਲੇ ਦਾ ਬਣ ਜੇ ਸਭ ਦਾ ਆਪੇ ਹੀ ਬਣ ਗਿਆ, ਇੱਕ ਹਰੀ ਦਾ ਪਿਆਰਾ ਬਣ ਜੇ ਸਭ ਦਾ ਪਿਆਰਾ ਆਪੇ ਹੀ ਬਣ ਗਿਆ। ਗੱਜ ਕੇ ਆਖੋ ਸਤਨਾਮ। ਮਹਾਂਪੁਰਸ਼ ਬਚਨ ਕਰਦੇ ਸੀ ਜੜ ਨੂੰ ਪਾਣੀ ਦੇ ਦਈਏ, ਕਦੀ ਇਕੱਲੇ ਇਕੱਲੇ ਪੱਤੇ ਨੂੰ ਪਾਣੀ ਦੇਣ ਦੀ ਲੋੜ ਨਹੀਂ ਰਹਿੰਦੀ। ਗੱਜ ਕੇ ਆਖੋ ਸਤਨਾਮ। ਜਦੋਂ ਜੜ ਨੂੰ ਪਾਣੀ ਦੇ ਤਾ ਪੱਤਿਆਂ ਨੂੰ ਆਪੇ ਪਹੁੰਚ ਗਿਆ, ਜਦੋਂ ਤੂੰ ਗੁਰੂ ਨਾਨਕ ਦੀ ਸਿਫਤ ਕਰ ਲਈ ਸਾਰੇ ਦੇਵੀ ਦੇਵਤੇ ਆਪੇ ਹੀ ਪ੍ਰਸੰਨ ਹੋ ਗਏ। ਆਖੋ ਸਤਨਾਮ। ਜਦੋਂ ਤੂੰ ਗੁਰੂ ਨਾਨਕ ਦੀ ਸਿਫਤ ਕਰ ਲਈ ਉਹਦਾ ਬਣ ਗਿਆ, ਦੁਨੀਆਂ ਸਾਰੀ ਆਪੇ ਹੀ ਪ੍ਰਸੰਨ ਹੋ ਗਈ ਜੇ ਗੁਰੂ ਨਾਨਕ ਪ੍ਰਸੰਨ ਹੋ ਗਿਆ। ਗੱਜ ਕੇ ਆਖੋ ਸਤਨਾਮ। ਗੁਰਬਾਣੀ ਵੀ ਕਹਿ ਰਹੀ ਹੈ ਜੋ ਹਰ ਕਾ ਪਿਆਰਾ ਸੋ। ਅੱਜ ਬੜੀ ਲੋੜ ਹੈ ਇਸ ਪ੍ਰਚਾਰ ਦੀ, ਨੋਟ ਕਰਿਓ, ਅੱਜ ਇੱਕ ਦੇ ਬਣਨ ਦੇ ਪ੍ਰਚਾਰ ਦੀ ਬੜੀ ਲੋੜ ਹੈ। ਸਤਿਕਾਰ ਮੰਦਰ ਦਾ ਵੀ ਕਰਿਓ, ਸਤਿਕਾਰ ਮਸੀਹ ਦਾ ਵੀ ਕਰਿਓ, ਕਿਉਂਕਿ ਕਈ ਅਣਜਾਣ ਬੈਠੇ ਹੁੰਦੇ ਨੇ, ਉਹ ਗਲਤ ਫਿਰ ਗਲਤ ਗੱਲ ਲੈ ਲੈਂਦੇ ਨੇ ਕਿ ਇੱਕ ਦਾ ਬਣਨਾ ਬਈ ਦੂਜੇ ਨੂੰ ਨੀਵਾਂ ਕਰਨਾ। ਨਹੀਂ, ਆਖੋ ਸਤਨਾਮ। ਸਤਿਕਾਰ ਸਭ ਦਾ ਕਰਨਾ, ਮਨ ਇੱਕ ਨੂੰ ਵੇਚਣਾ ਹੈ। ਆਖੋ ਸਤਨਾਮ। ਜਿਹਦੀ ਇਹ ਘੁੰਡੀ ਖੁੱਲ ਗਈ ਉਹ ਬਾਜੀ ਮਾਰ ਗਿਆ, ਜਿਹਦੀ ਨਹੀਂ ਘੁੰਡੀ ਖੁੱਲੀ ਉਹ ਦੂਜੇ ਦੀ ਨਿੰਦਿਆ ਕਰਕੇ ਕਹਿੰਦਾ ਮੈਂ ਇੱਕ ਦਾ ਬਣਨਾ, ਉਹਨੂੰ ਗੁਰੂ ਨਾਨਕ ਦੀ ਵੀ ਪਿੱਠ ਹੈ। ਆਖੋ ਸਤਨਾਮ। ਅੱਜ ਲੋੜ ਹੈ ਬਹੁਤ ਜ਼ਿਆਦਾ ਇਸ ਪ੍ਰਚਾਰ ਦੀ। ਆ ਦੇਖ ਲਓ, ਪਤਾ ਨਹੀਂ ਦਿੱਲੀ 'ਚ ਤਾਂ ਵੀ ਕਾਫੀ ਪ੍ਰਸੈਂਟ ਐਸਾ ਹੈਗਾ, ਪੰਜਾਬ 'ਚ ਬਹੁਤ ਹੈ ਦਾੜੀ ਕੱਟਣ ਦਾ ਰਿਵਾਜ਼। ਆਖੋ ਸਤਨਾਮ। ਇੱਕ ਦੇ ਨਹੀਂ ਨਾ ਬਣੇ, ਟੋਪੀ ਪਾਉਂਦੇ ਨੇ ਅਤੇ ਪਾਉਂਦੇ ਵੀ ਪੁੱਠੀ ਨੇ। ਆਖੋ ਸਤਨਾਮ। ਕਲਗੀਆਂ ਵਾਲਾ ਕਹਿੰਦਾ ਹੋਏ ਸਿੱਖ ਸਿਰ ਟੋਪੀ ਧਰੇ, ਸਾਤ ਜਨਮ ਕੁਸ਼ਟੀ ਹੋਏ ਮਰੇ। ਜਿਹੜਾ ਸਿੱਖ ਹੋ ਕੇ ਟੋਪੀ ਪਾਉਂਦਾ ਸੱਤ ਜਨਮ ਕੌੜੀ ਦੇ ਉਹਨੂੰ ਮਿਲਣਗੇ, ਕੁਸ਼ਟੀ ਕੌੜੀ ਨੂੰ ਕਹਿੰਦੇ। ਆਖੋ ਸਤਨਾਮ। ਟੋਪੀ ਗੁਲਾਮੀ, ਤੈਨੂੰ ਤੇ ਉਹਨੇ ਸਿੰਘ ਦਾ ਖਿਤਾਬ ਦਿੱਤਾ। ਆਖੋ ਸਤਨਾਮ। ਤੈਨੂੰ ਉਹਨੇ ਖਾਲਸੇ ਦਾ ਖਿਤਾਬ ਦਿੱਤਾ, ਜਿਹਨੇ ਜ਼ਿੰਦਗੀ 'ਚ ਇੱਕ ਨੂੰ ਮਨ ਸੌਂਪ ਦਿੱਤਾ, ਉਹ ਕਹਿੰਦਾ ਪ੍ਰੀਤਮ ਜੋ ਕਹਿੰਦਾ ਮੈਂ ਉਹ ਕਰਨਾ ਹੈ। ਆਖੋ ਸਤਨਾਮ। ਮੇਰਾ ਸਾਈਂ ਜੋ ਕਹਿੰਦਾ ਮੈਂ ਉਹ ਕਰਨਾ। ਅੱਜ ਬਹੁਤ ਲੋੜ ਹੈ ਇੱਕ ਦੇ ਬਣਨ ਦੀ, ਭਟਕੀ ਪਈ ਦੁਨੀਆ। ਦਾਸ ਨੂੰ ਅੰਮ੍ਰਿਤਸਰ 'ਚ ਇੱਕ ਨੌਜਵਾਨ ਮਿਲਿਆ 22 ਸਾਲ ਦਾ, ਵੇਖੋ ਦਾੜਾ ਖੁੱਲ੍ਹਾ ਸਰਦਾਰ, ਅਤੇ ਮੈਨੂੰ ਕਹਿਣ ਲੱਗਾ ਮੇਰੇ ਕਾਰੋਬਾਰ 'ਚ ਬੜਾ ਮੰਦਾ ਹੈ। ਮੈਂ ਅਗਲੀ ਗੱਲ ਜੇ ਕਹਿਣ ਹੀ ਲੱਗਾ ਸਾਂ, ਨਾਲ ਹੀ ਕਹਿੰਦਾ ਪਰ ਠੀਕ ਹੋ ਜਾਣਾ, ਠੀਕ ਹੋ ਜਾਣਾ। ਨੋਟ ਕਰਿਓ, ਅੱਜ ਇਹ ਸਾਖੀ ਕਿਉਂ ਲਈਏ, ਇੱਕ ਦੇ ਪਿਆਰੇ ਬਣੋ, ਬਹੁਤ ਬੁਰਾ ਹਾਲ ਹੈ। ਮੈਨੂੰ ਕਹਿਣ ਲੱਗਾ ਕਾਰੋਬਾਰ 'ਚ ਬੜਾ ਮੰਦਾ, ਨਾਲ ਹੀ ਕਹਿੰਦਾ ਠੀਕ ਹੋ ਜਾਣਾ। ਮੈਂ ਕਿਹਾ ਦੱਸ ਤੇ ਸਹੀ, ਗੱਲ ਛੇੜ ਵੀ ਦਿੱਤੀ ਅਤੇ ਜਵਾਬ ਵੀ ਆਪੇ ਹੀ ਦਿੱਤਾ ਹੀ। ਹੱਕ ਸਤਨਾਮ। ਕਹਿੰਦਾ ਨਹੀਂ ਠੀਕ ਹੋ ਜਾਣਾ, ਮੈਂ ਕੁਦਰਤੀ ਤੁਹਾਨੂੰ ਕਹਿ ਬੈਠਾ ਵਾਂ ਪਰ ਠੀਕ ਹੋ ਜਾਣਾ। ਮੈਂ ਕਿਹਾ ਕਿਵੇਂ? ਕਹਿੰਦਾ ਕੱਲ੍ਹ ਹੀ ਮੈਂ ਇੱਕ ਸਿਆਣੇ ਨੂੰ ਮਿਲਿਆ। ਆਖੋ ਸਤਨਾਮ। ਇੱਕ ਤਾਂ ਸਿਆਣਿਆਂ ਨੇ ਭੱਠਾ ਗੋਲ ਕੀਤਾ ਹੋਇਆ ਹੈ, ਹੈਂ ਜੀ। ਕਹਿੰਦਾ ਕੱਲ੍ਹ ਹੀ ਮੈਂ ਇੱਕ ਸਿਆਣੇ ਨੂੰ ਮਿਲਿਆ। ਅੱਛਾ, ਮੈਂ ਕਿਹਾ ਫਿਰ ਕੀ ਕਿਹਾ ਸਿਆਣੇ ਨੇ? ਕਹਿੰਦਾ ਮੈਂ ਕੱਲ ਇੱਕ ਸਿਆਣੇ ਨੂੰ ਮਿਲਿਆ ਸੀ, ਮੇਰੇ ਕਾਰੋਬਾਰ 'ਚ ਬੜਾ ਮੰਦਾ ਹੈ, ਅਤੇ ਉਹਨੇ ਮੇਰਾ ਹੱਥ ਉੱਤ ਵੇਖ ਕੇ ਨਾ ਵਾਹਵਾ ਮੱਥੇ ਦੀਆਂ ਰੇਖਾ ਰੂਖਾ ਵੇਖ ਕੇ ਉਹ ਕਹਿੰਦਾ ਤੇਰੇ 'ਤੇ ਥੋੜ੍ਹਾ ਜਿਹਾ ਸੂਰਜ ਦੇਵਤਾ ਨਾਰਾਜ਼ ਹੋਇਆ ਪਿਆ। ਆਖੋ ਸਤਨਾਮ ਹੈ ਜੀ। ਆ ਜਿੰਨੀਆਂ ਬੀਬੀਆਂ ਬੈਠੀਆਂ ਜੋ ਜਿੰਨੇ ਵੀਰ ਬੈਠੇ ਹੋ, ਅੱਜ ਇੱਕ ਬੇਨਤੀ ਡੱਟ ਕੇ ਸੁਣ ਲਿਓ। ਹੋ ਸਕਦਾ ਤੁਸੀਂ ਕਿਸੇ ਜੋਤਸ਼ੀ ਨੂੰ ਹੱਥ ਵਿਖਾਉਂਦੇ ਹੋਵੋ, ਅਤੇ ਅੱਜ ਗੁਰੂ ਗ੍ਰੰਥ ਸਾਹਿਬ ਦੀ ਝੂਰੀ ਡੱਟ ਕੇ ਸੁਣ ਲਿਓ। ਸਿੱਖ ਦੀਆਂ ਰੇਖਾ ਹੱਥ 'ਤੇ ਨਹੀਂ ਜੇ, ਆਖੋ ਸਤਨਾਮ। ਸਿੱਖ ਦੀਆਂ ਰੇਖਾ ਮੱਥੇ 'ਤੇ ਨਹੀਂ ਜੇ। ਇਹ ਬਾਬਾ ਨੰਦ ਸਿੰਘ ਜੀ ਦੇ ਸੇਵਕ ਹੋਏ ਨੇ ਕਵੀ ਮਧੂਸੂਦਨ ਸਿੰਘ ਜੀ। ਦਿੱਲੀ ਤੁਹਾਡੀ ਨਗਰੀ ਵਿੱਚ ਆਪਣੇ ਇੱਕ ਮਿੱਤਰ ਦੇ ਘਰ ਬੈਠੇ, ਅਤੇ ਮਿੱਤਰ ਸੀ ਜੋਤਸ਼ੀ, ਕਵੀ ਮਧੂਸੂਦਨ ਸਿੰਘ। ਮਿੱਤਰ ਸੀ ਜੋਤਸ਼ੀ, ਰਾਤ ਨੂੰ ਰੋਟੀ ਖਾਧੀ, ਅਤੇ ਸ਼ਰਧਾ ਨਾਲ ਨਹੀਂ, ਸਹਿਜ ਸੁਭਾਅ ਸ਼ੌਂਕੀਆ, ਕਵੀ ਮਧੂਸੂਦਨ ਸਿੰਘ ਜੀ ਨੇ ਹੱਥ ਅੱਗੇ ਕਰਤਾ, ਅਤੇ ਆਪਣੇ ਮਿੱਤਰ ਦਿੱਲੀ ਦੇ ਵਿੱਚ ਜੋਤਸ਼ੀ ਨੂੰ ਕਹਿੰਦੇ ਸਾਡਾ ਵੀ ਹੱਥ ਵੇਖੋ ਕੀ ਲਿਖਿਆ ਹੈ। ਆਖੋ ਸਤਨਾਮ। ਕਹਿੰਦੇ ਉਹ ਜਿਹੜਾ ਦਿੱਲੀ ਦੇ ਵਿੱਚ ਜੋਤਸ਼ੀ ਸੀ, ਬੜਾ ਤਕੜਾ ਉਹਨਾਂ ਦਾ ਮਿੱਤਰ ਸੀ ਕਵੀ ਮਧੂਸੂਦਨ ਸਿੰਘ, ਜਦੋਂ ਉਹਨਾਂ ਨੇ ਹੱਥ ਅੱਗੇ ਕੀਤਾ ਸ਼ੌਂਕੀਆ ਕਿ ਸਾਡੀਆਂ ਵੀ ਵੇਖੋ ਰੇਖਾ ਕੀ ਲਿਖੀਆਂ ਨੇ। ਉਸ ਦਿੱਲੀ ਦੇ ਜੋਤਸ਼ੀ ਨੇ ਕਵੀ ਮਧੂਸੂਦਨ ਸਿੰਘ ਜੀ ਦਾ ਹੱਥ ਆਪਣੇ ਦੋਵਾਂ ਹੱਥਾਂ 'ਚ ਫੜ ਲਿਆ, ਅਤੇ ਅੱਖਾਂ 'ਚ ਅੱਥਰੂ ਆ ਗਏ, ਵਿਰਾਗ ਆ ਗਿਆ ਉਸ ਜੋਤਸ਼ੀ ਦੇ, ਅਤੇ ਕੀ ਆਖਿਆ, ਕਵੀ ਜੀ ਮੈਂ ਜੋਤਸ਼ੀ ਹਾਂ, ਲੇਕਿਨ ਅੱਜ ਇੱਕ ਗੱਲ ਸੁਣ ਲਓ, ਸਿੱਖ ਦੀਆਂ ਰੇਖਾ ਇੱਥੇ ਨਹੀਂ ਜੇ। ਆਖੋ ਸਤਨਾਮ। ਕਵੀ ਜੀ ਹੈਰਾਨ ਹੋ ਗਏ, ਉਹ ਕਹਿੰਦੇ ਸਿੱਖ ਦੀਆਂ ਰੱਬ ਨੇ ਵੱਖਰੀਆਂ ਰੇਖਾ ਲਿਖ ਦੀਆਂ ਕਿੱਥੇ? ਆਖੋ ਸਤਨਾਮ। ਇੱਥੇ ਨਹੀਂ, ਮੱਥੇ 'ਤੇ ਨਹੀਂ, ਅਤੇ ਹੋਰ ਕਿੱਥੇ? ਉਹ ਦਿੱਲੀ ਦਾ ਜੋਤਸ਼ੀ ਵੱਡਾ ਕਵੀ ਜੀ ਦੀ ਬਾਂਹ ਫੜ ਕੇ ਕਿੱਥੇ ਲੈ ਗਿਆ? ਧੰਨ ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ। ਆਖੋ ਸਤਨਾਮ। ਗੱਲ ਬੜੀ ਨੋਟ ਕਰਨ ਵਾਲੀ ਜੇ, ਕਿੱਥੇ ਲੈ ਗਿਆ? ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ। ਗੁਰੂ ਗ੍ਰੰਥ ਸਾਹਿਬ ਦੇ ਕਮਰੇ 'ਚ ਲਿਜਾ ਕੇ ਉਹ ਦਿੱਲੀ ਦਾ ਵੱਡਾ ਜੋਸ਼ੀ ਕੀ ਕਹਿੰਦਾ? ਕਵੀ ਜੀ, ਗੁਰੂ ਕਾ ਸਿੱਖ ਅਗਰ ਅੰਮ੍ਰਿਤ ਵੇਲੇ 3-4 ਵਜੇ ਉੱਠ ਕੇ ਇੱਕ ਚੌਂਕੜੀ 'ਤੇ 21 ਪਾਠ ਜਪਜੀ ਸਾਹਿਬ ਕਰਦਾ ਹੈ, 11 ਪਾਠ ਜਪਜੀ ਸਾਹਿਬ ਕਰਦਾ ਹੈ, ਜਾਂ ਨਿਤਨੇਮ ਕਰਦਾ ਹੈ, ਜਾਂ 2-2.5 ਘੰਟੇ ਸਿਮਰਨ 'ਚ ਜੁੜਦਾ, ਅਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਅਰਦਾਸ ਕਰਕੇ ਇੰਨਾ ਹੀ ਕਹਿੰਦਾ, ਗਰੀਬ ਨਵਾਜ਼ ਅੱਜ ਦਾ ਦਿਨ ਸੁੱਖ ਦਾ ਬਿਤਾਉਣਾ। ਆਖੋ ਸਤਨਾਮ। ਜਦੋਂ ਸਿੱਖ ਇਸ਼ਨਾਨ ਪਾਣੀ ਕਰਕੇ ਨਿਤਨੇਮ 'ਚ ਜੁੜ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਦਾ, ਉਸ ਦਿਨ ਦੀਆਂ ਜਿੰਨੀਆਂ ਮਾੜੀਆਂ ਰੇਖਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਆ ਜਾਂਦੀਆਂ ਨੇ। ਇਹ ਦਾਸ ਦੀ ਅੱਖ ਨਾਲ ਵੇਖੋਗੇ ਤਾਂ ਇੱਕ ਇੱਕ ਲਫਜ਼ ਸੱਤ ਜੇ। ਤੁਹਾਡੇ 'ਚੋਂ ਕੋਈ ਬੈਠਾ ਹੋਵੇ ਗੁਰੂ ਕਾ ਲਾਡਲਾ, ਬੜੇ ਬੈਠੇ ਨੇ ਅੰਮ੍ਰਿਤ ਵੇਲੇ, ਭਾਈ ਲੱਖੂ ਵਾਂਗੂ, ਭਾਈ ਬਚਿੱਤਰ ਸਿੰਘ ਵਾਂਗੂ, ਮਾਤਾ ਸਾਹਿਬ ਕੌਰ ਵਾਂਗੂ, ਮਾੜਾ ਜਿਹਾ ਬੈਨ ਲਾਇਆ ਹੋਵੇ, ਅੰਨ ਦਾ ਦਾਣਾ ਨਹੀਂ ਖਾਣਾ ਜਦ ਤੱਕ ਇੱਕ ਚੌਂਕੜੀ 'ਤੇ 21 ਪਾਠ ਜਪਜੀ ਸਾਹਿਬ ਨਹੀਂ ਕਰ ਲਏ। ਬੇਸ਼ੱਕ ਅੱਜ ਕਰਮਾਂ 'ਚ ਲਿਖਿਆ ਆਹ ਤੇਰੇ ਨਾਲ ਹੋਣਾ, ਇੱਥੇ ਨੁਕਸਾਨ ਹੋਣਾ, ਇੱਥੇ ਆ ਹੋਣਾ, ਜਦੋਂ ਅੰਮ੍ਰਿਤ ਵੇਲੇ ਕੋਈ ਸਮਾਂ ਜੁੜ ਕੇ ਅਰਦਾਸ ਕਰਕੇ ਨਿਕਲਦੇ ਹੋ, ਗਰੀਬ ਨਵਾਜ਼ ਰਾਤ ਸੁੱਖ ਦੀ ਬਤੀਤ ਹੋਈ ਏ, ਦਿਨ ਵੀ ਤੇਰੇ ਚਰਨਾਂ 'ਚ ਸੁੱਖ ਦਾ ਬਤੀਤ ਹੋਵੇ, ਜਦੋਂ ਇੰਜ ਬੇਨਤੀ ਕਰਕੇ ਨਿਕਲਦੇ ਹੋ, ਉਸ ਦਿਨ ਦੀਆਂ ਮੰਦੀਆਂ ਲਕੀਰਾਂ ਧੰਨ ਗੁਰੂ ਨਾਨਕ ਦੇ ਚਰਨਾਂ ਵਿੱਚ ਨੇ। ਆਖੋ ਸਤਨਾਮ। ਉਸ ਦਿਨ ਦੀਆਂ ਮੰਦੀਆਂ ਰੇਖਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਨੇ। ਇਹ ਦਿੱਲੀ ਦੇ ਵੱਡੇ ਜੋਤਸ਼ੀ ਦੇ ਬਚਨ ਜੇ। ਕਹਿਣ ਲੱਗੇ ਕਵੀ ਜੀ ਨੂੰ, ਕਵੀ ਮਧੂਸੂਦਨ ਸਿੰਘ ਜੀ, ਸਿੱਖ ਦੀਆਂ ਰੇਖਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਨੇ। ਇਸ ਲਈ ਜਦੋਂ ਕਵੀ ਜੀ ਨੇ ਕਿਹਾ, ਫਿਰ ਤੁਸੀਂ ਕਿਉਂ ਦਿੱਲੀ 'ਚ ਹੱਥ ਵੇਖਦੇ ਹੋ ਲੋਕਾਂ ਦਾ? ਜੋਤਸ਼ੀ ਕਹਿੰਦਾ, ਦਿੱਲੀ 'ਚ ਮਾਇਆ ਬੜੀ ਏ, ਮੈਂ ਤਾਂ ਕੇਵਲ ਲੁੱਟਣ ਲਈ ਆਇਆ। ਗੱਜ ਕੇ ਆਖੋ ਸਤਨਾਮ। ਮੈਂ ਤਾਂ ਕੇਵਲ ਪੈਸੇ ਕਮਾਉਣ ਦੇ ਮਨੋਰਥ ਨਾਲ ਇਹ ਕਾਰਜ ਕਰਦਾ ਹਾਂ, ਹੋਰ ਕੋਈ ਮਕਸਦ ਨਹੀਂ। ਜਿਹੜਾ ਸਿੱਖ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਜੋਦੜੀ ਕਰਕੇ ਦਿਨ ਦੀ ਸ਼ੁਰੂਆਤ ਕਰਦਾ, ਉਸ ਸਿੱਖ ਦੀਆਂ ਉਸ ਦਿਨ ਦੀਆਂ ਰੇਖਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਨੇ। ਆਖੋ ਸਤਨਾਮ। ਜਿਹਨੇ ਇੱਕ ਨੂੰ ਮਨਾ ਕੇ ਦਿਨ ਦਾ ਆਰੰਭ ਸ਼ੁਰੂ ਕੀਤਾ ਹੈ, ਜਿਹਨੇ ਇੱਕ ਦਾ ਬਣ ਕੇ ਦਿਨ ਦਾ ਆਰੰਭ ਸ਼ੁਰੂ ਕੀਤਾ, ਅੱਜ ਬਹੁਤ ਲੋੜ ਹੈ ਇੱਕ ਦੇ ਬਣਨ ਦੀ। ਜਰਾ ਜੀ ਕੋਈ ਦਾਤ ਸਾਨੂੰ ਲੇਟ ਹੋ ਜੇ, ਕੋਈ ਵਸਤੂ ਸਾਨੂੰ ਅਜੇ ਨਾ ਮਿਲੇ, ਅਸੀਂ ਝੱਟ ਹੀ ਬੇੜੀ ਬਦਲਾ ਲੈਂਦੇ ਹਾਂ। ਆਖੋ ਸਤਨਾਮ। ਜਦੋਂ ਤੁਸੀਂ ਬੇੜੀ ਬਦਲਾਉਂਦੇ ਹੋ, ਸਭ ਤੋਂ ਜ਼ਿਆਦਾ ਹਿਰਦਾ ਗੁਰੂ ਨਾਨਕ ਦਾ ਦੁਖਦਾ ਹੈ।